ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉ ਮੈਂ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉ ਮੈਂ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਆਰ। ਸੋ ਪੜਿਆ ਸੋ ਪੰਡਤ ਬੀਨਾ, ਗੁਰ ਸ਼ਬਦ ਕਰੇ ਵਿਚਾਰ, ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕ, ਜਿਸ ਗੁਰਮੁਖ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ਼ਬਦ ਗੁਰੂ ਤਖਤ ਛੱਤਰ ਚਵਰ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਦੇ ਅੰਦਰ ਸੁਭਾਈ ਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀਆਂ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਨ ਕੀਤੇ ਹਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਤਖਤ ਤੇ ਸੁਭਾਏ ਮਾਨ ਹੋ ਕੇ ਜੋ ਮੁੱਖ ਵਾਕ ਸਤਿਗੁਰਾਂ ਨੇ ਸਾਡੇ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਸੋਰਠ ਕੀ ਵਾਰ ਦੇ ਅੰਦਰ ਇੱਕਵੀਂ ਪੌੜੀ ਦੇ ਨਾਲ ਲੱਗਦੇ ਸਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 650 ਤੇ ਸੁਭਾਈਮਾਨ ਹਨ। ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਪਾਵਨ ਸ਼ਬਦ ਦੇ ਰਾਹੀਂ ਜੋ ਕਿਰਪਾ ਬਖਸ਼ਿਸ਼ ਗੁਰੂ ਮਹਾਰਾਜ ਸਾਡੇ ਸਾਰਿਆਂ ਉੱਤੇ ਕਰ ਰਹੇ ਨੇ, ਤਿਸ ਨੂੰ ਸਮਝਣ ਹਿੱਤ ਵਿਚਾਰਨ ਹਿੱਤ ਜਿੰਨੇ ਵੀ ਆਪਾਂ ਸਤਸੰਗੀ ਗੁਰੂ ਸ਼ਰਨ ਵਿੱਚ ਬੈਠੇ ਹਾਂ ਜਾਂ ਦੇਸ਼ ਵਿਦੇਸ਼ ਦੇ ਅੰਦਰ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਰਹੇ ਹੋ, ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਫਿਰ ਕਿਰਪਾ ਕਰੋ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ।
ਪਹਿਲੇ ਸਲੋਕ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਜੀ ਕਿਰਪਾ ਕਰ ਰਹੇ ਨੇ, ਪੜ੍ਹਨਾ ਗੁੜਨਾ ਭਾਵ ਵਿਚਾਰ ਕਰਨੀ, ਇਹ ਸੰਸਾਰ ਦੀ ਇੱਕ ਕਾਰ ਬਣ ਗਈ, ਧੰਦਾ ਬਣ ਗਿਆ। ਇਉਂ ਸਮਝ ਲਓ, ਸਤਿਗੁਰੂ ਕਿਸੇ ਉਸ ਵਿਦਵਾਨ ਮਨੁੱਖ ਦੇ ਨਾਲ ਗੱਲ ਕਰ ਰਹੇ ਨੇ ਜਿਨ੍ਹੇ ਕੇਵਲ ਵਿਚਾਰਨਾ ਤੇ ਪੜ੍ਹਨਾ ਹੀ ਆਪਣੀ ਜ਼ਿੰਦਗੀ ਦੇ ਅੰਦਰ ਇਸ ਕੰਮ ਨੂੰ ਧੰਦਾ ਬਣਾ ਰਿਹਾ। ਸਤਿਗੁਰੂ ਨਾਲ ਹੀ ਕਿਰਪਾ ਕਰਦੇ ਨੇ, ਪੜ੍ਹਨਾ ਮਾੜਾ ਨਹੀਂ, ਵਿਚਾਰਨਾ ਮਾੜਾ ਨਹੀਂ, ਪੜ੍ਹ ਕੇ ਵਿਚਾਰ ਕੇ ਇੱਕ ਤਾਂ ਮਾਇਆ ਦੀ ਤ੍ਰਿਸ਼ਨਾ ਤੋਂ ਬਚਣਾ ਸੀ ਤੇ ਦੂਜਾ ਵਿਕਾਰਾਂ ਤੋਂ ਵੀ ਬਚਣ ਦਾ ਯਤਨ ਕਰਨਾ ਸੀ, ਜਾਂ ਤ੍ਰਿਸ਼ਨਾ ਵਰਗਾ ਜਿਹੜਾ ਵਿਕਾਰ ਹੈ ਇਹ ਅੰਦਰੋਂ ਖਤਮ ਕਰਨਾ ਸੀ, ਵਿਦਿਆ ਦੇ ਬਲ ਨਾਲ, ਪੜ੍ਹਾਈ ਦੇ ਬਲ ਨਾਲ। ਪਰ ਇਹ ਅੰਦਰੋਂ ਮੁੱਕਿਆ ਨਹੀਂ। ਸਤਿਗੁਰਾਂ ਨੇ ਪੜ੍ਹਾਈ ਉੱਤੇ ਕੋਈ ਤਰਕ ਨਹੀਂ ਕੀਤੀ, ਪੜ੍ਹਨ ਨੂੰ ਮਾੜਾ ਨਹੀਂ ਕਿਹਾ, ਕਿਉਂਕਿ ਅੱਜ ਵੀ ਤੁਸੀਂ ਵੇਖੋਗੇ ਹਰ ਗੁਰਦੁਆਰੇ ਦੇ ਨਾਲ ਵਿਦਿਅਕ ਅਦਾਰੇ ਵੀ ਹਨ। ਆਪਾਂ ਬਾਕੀ ਗੁਰੂ ਘਰਾਂ ਦੀ ਗੱਲ ਛੱਡ ਦੇਈਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਰਹੀ ਹੈ, ਇਸ ਦੇ ਨਾਲ ਅਨੇਕਾਂ ਵਿੱਦਿਅਕ ਅਦਾਰੇ ਵੀ ਚੱਲ ਰਹੇ ਨੇ, ਸਕੂਲ, ਕਾਲਜ, ਯੂਨੀਵਰਸਿਟੀਆਂ। ਹੁਣ ਜੇ ਪੜ੍ਹਨ 'ਤੇ ਤਰਕ ਹੋਵੇ ਤਾਂ ਫਿਰ ਸਾਧ ਸੰਗਤ ਗੁਰਬਾਰੀ ਗੁਰੂ ਨੂੰ ਪੜ੍ਹਨ ਵਾਸਤੇ ਜਾਂ ਕਲਗੀਧਰ ਮਹਾਰਾਜ ਦੀ ਬਾਰੀ ਨੂੰ ਵਿਚਾਰਨ ਵਾਸਤੇ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਚਾਹੀਦਾ। ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਬਾਰੀ ਨੂੰ ਪੜ੍ਹਨਾ ਹੋਵੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਰੀ ਵਿੱਚ ਇੱਕ ਭਾਸ਼ਾ ਨਹੀਂ, ਕਈ ਭਾਸ਼ਾਵਾਂ ਨੇ, ਉਹਨਾਂ ਦਾ ਗਿਆਨ ਹੋਣਾ ਬੜਾ ਜ਼ਰੂਰੀ ਹੈ ਅਤੇ ਪੜ੍ਹਾਈ ਤੋਂ ਬਗੈਰ ਆਵੇਗਾ ਨਹੀਂ। ਫਿਰ ਆਪਾਂ ਇਹ ਵੀ ਪੜ੍ਹਦੇ ਹਾਂ ਕਿ ਗੁਰੂ ਮਹਾਰਾਜ ਨੇ ਆਪਣੇ ਸਮੇਂ ਦੇ ਅੰਦਰ ਵੀ ਇਸ ਗੱਲ ਦਾ ਪ੍ਰਚਾਰ ਕੀਤਾ। ਖਾਸ ਤੌਰ 'ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਆਪਾਂ ਜੀਵਨ ਪੜ੍ਹੀਏ ਅਤੇ ਉਹਨਾਂ ਨੇ ਗੁਰਮੁਖੀ ਪਰਿਭਾਸ਼ਾ ਜਿਹੜੀ ਹੈ ਇਸ ਦਾ ਬੜਾ ਪ੍ਰਚਾਰ ਕੀਤਾ। ਦਮਦਮਾ ਸਾਹਿਬ ਜਿਹੜਾ ਸਾਡਾ ਤਖ਼ਤ ਹੈ, ਸਰੋਵਰ ਵਿੱਚ ਕਲਮਾ ਸੁੱਟ ਕੇ ਸਤਿਗੁਰੂ ਮਹਾਰਾਜ ਨੇ ਉਹਨੂੰ ਲਿਖਣ ਸਰ, ਜਿਹੜਾ ਨਾ ਲਿਖਣ ਸਰ ਉਸ ਦਾ ਖਿਤਾਬ ਦਿੱਤਾ ਅਤੇ ਆਖਿਆ ਕੌਮ ਪੜ੍ਹੀ ਲਿਖੀ ਹੋਣੀ ਚਾਹੀਦੀ। ਇੱਥੋਂ ਤੱਕ ਆਪਾਂ ਪੜ੍ਹਦੇ ਹਾਂ ਕਿ ਜਿਹੜਾ ਗੁਰਮੁਖੀ ਅੱਖਰ ਜਾਣਦਾ, ਜਿਹੜਾ ਨਹੀਂ ਜਾਣਦਾ ਉਸ ਕੋਲੋਂ ਸਿੱਖ ਲਵੇ, ਪੜ੍ਹਨ ਦਾ ਯਤਨ ਕਰੇ। ਪਰ ਬਾਬਾ ਨਾਨਕ ਨੇ ਜਿੱਥੇ ਪੜ੍ਹਾਈ ਦੀ ਗੱਲ ਕੀਤੀ ਉੱਥੇ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ, ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਬਸ ਆਹ ਗੱਲ ਯਾਦ ਰੱਖਣੀ। ਪੱਟੀ ਆਸਾ ਰਾਗ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਵੀ ਹੈ ਅਤੇ ਪੱਟੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਵੀ। ਰਹਾਉ ਦੇ ਬੰਦ ਸਾਨੂੰ ਇਹ ਪ੍ਰੇਰਨਾ ਕਰਦੇ ਨੇ, ਪੜ੍ਹਾਈ ਦੇ ਨਾਲ ਨਾਲ ਸਾਨੂੰ ਅਗਲੀ ਗੱਲ ਵੀ ਯਾਦ ਰੱਖਣੀ ਚਾਹੀਦੀ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਮੰਮਾ ਮਨ ਕਾਲਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੇਂ ਬੀਰਾ ਤਉ ਪੜਿਆ। ਐ ਮਨ ਤੂੰ ਐਸਾ ਲੇਖਾ ਪੜ੍ਹ ਰਿਹਾ, ਤੇਰੇ ਪੜ੍ਹਨ ਦਾ ਕੀ ਲਾਭ? ਤੇ ਬੜੇ ਪਿਆਰ ਨਾਲ ਆਖਿਆ, ਇਹ ਵੀਰ, ਇਹ ਭਾਈ, ਜਦੋਂ ਲੇਖਾ ਦੇਵੇਂਗਾ, ਲੇਖਾ ਦੇਣ ਵਿੱਚ ਤੂੰ ਸੁਰਖਰੂ ਹੋ ਗਿਆ ਤੇ ਸਮਝ ਲਵੀ ਤੇਰਾ ਪੜ੍ਹਿਆ ਵੀ ਜਿਹੜਾ ਨਾ ਉਹ ਵੀ ਸਕਾਰਥਾ ਹੋ ਗਿਆ, ਨਹੀਂ ਤਾਂ ਤੇਰਾ ਪੜ੍ਹਿਆ ਵੀ ਕਿਸੇ ਦੇਖੇ ਨਹੀਂ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਪੜ੍ਹਨ ਨੂੰ ਵਿਚਾਰਨ ਨੂੰ ਤੂੰ ਧੰਦਾ ਬਣਾ ਰਿਹਾ, ਧੰਦਾ ਨਾ ਬਣਾ। ਧੰਦਾ ਬਣਾਉਣ ਕਰਕੇ ਹੀ ਤੇਰੇ ਅੰਦਰੋਂ ਤ੍ਰਿਸ਼ਨਾ ਵਿਕਾਰ ਮੁੱਕਦੇ ਨਹੀਂ, ਤ੍ਰਿਸ਼ਨਾ ਤੇਰੇ ਅੰਦਰੋਂ ਮੁੱਕਦੀ ਨਹੀਂ। ਦੋ ਬਚਨ ਆਪ ਜੀ ਦੇ ਨਾਲ ਸਾਂਝੇ ਕਰਾਂ। ਇੱਕ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ, ਤੇ ਦੂਜੇ ਪਾਸੇ ਮਹਾਰਾਜ ਆਖਦੇ ਨੇ, ਸੱਤੀ ਪੈਰੀ ਸੱਤ ਭਲਾ ਬਈਐ ਪੜ੍ਹਿਆ ਪਾਸ। ਇੱਕ ਪਾਸੇ ਪੜ੍ਹੇ ਲਿਖੇ ਨੂੰ ਮੂਰਖ ਕਿਹਾ ਜਾ ਰਿਹਾ, ਕਿਨੂੰ? ਜਿਹੜਾ ਆਪਣੀ ਪੜ੍ਹਾਈ ਦਾ ਹੰਕਾਰ ਕਰਦਾ, ਪੜ੍ਹਾਈ ਕਰਕੇ ਲਾਲਚ ਕਰਦਾ, ਅਤੇ ਇੱਕ ਪਾਸੇ ਜਿਹੜਾ ਵਿਦਵਾਨ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣਿਆ ਹੋਇਆ ਹੈ, ਪੜ੍ਹਿਆ ਹੋਇਆ ਵਿਦਵਾਨ ਹੈ, ਪਰ ਉਹਦੀ ਸੰਗਤ ਕਰਨ ਦੀ ਪ੍ਰੇਰਣਾ ਕਰ ਰਹੇ ਨੇ ਵੀ ਅੱਠਾਂ ਪੈਰਾਂ ਦੇ ਵਿੱਚੋਂ ਅੰਮ੍ਰਿਤ ਵੇਲੇ ਦਾ ਪੈਰ ਸੰਭਾਲ ਲਿਆ ਅਤੇ ਸੱਤ ਪੈਰ ਜਿਹੜੇ ਨੇ ਉਹ ਐਸੇ ਗੁਰਮੁਖਾਂ ਦੀ ਵਿਦਵਾਨਾਂ ਦੀ ਸੰਗਤ ਕਰ, ਤੇਰੇ ਅੰਦਰੋਂ ਵਿਕਾਰ ਘਟਣਗੇ, ਝੂਠ ਘਟੇਗਾ ਅਤੇ ਜਿਹੜੇ ਗੁਣ ਨੇ ਉਹ ਤੇਰੇ ਅੰਦਰ ਵਧਣਗੇ। ਆਸਾ ਕੀ ਵਾਰ ਦੇ ਅੰਦਰ ਬਾਬਾ ਨਾਨਕ ਜੀ ਦੇ ਬਚਨ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ ਅਤੇ ਮਹਾਰਾਜ ਕਿਰਪਾ ਕਰਦੇ ਨੇ, ਪੜ੍ਹ ਪੜ੍ਹ ਗੱਡੀ ਲੱਦੀਆਂ, ਪੜ੍ਹ ਪੜ੍ਹ ਭਰੀਆਂ ਸਾਥ, ਪੜ੍ਹ ਪੜ੍ਹ ਬੇੜੀ ਪਾਈਆਂ, ਪੜ੍ਹ ਪੜ੍ਹ ਗੱਡੀਆਂ ਖਾਤ, ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹਉ ਮੈਂ ਝਖਣਾ ਝਾਖ। ਬਸ ਇੱਕ ਵਾਹਿਗੁਰੂ ਦੇ ਦਰ ਤੇ ਗੱਲ ਕਬੂਲ ਹੁੰਦੀ ਤੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੀ ਹੁੰਦੀ ਹੈ, ਬਾਕੀ ਤਾਂ ਮੈਂ ਦੇ ਵਿੱਚ ਝੱਖ ਮਾਰਨ ਵਾਲੀ ਗੱਲ ਹੈ। ਫਿਰ ਬੇਨਤੀ ਕਰ ਦੇਵਾਂ, ਸਤਿਗੁਰੂ ਜੀ ਸਾਨੂੰ ਇੱਥੇ ਗੱਲ ਸਮਝਾ ਰਹੇ ਨੇ, ਹੋਰ ਸੌਖੀ ਸਮਝ ਵਿੱਚ ਆ ਜਾਵੇ। ਕਬੀਰ ਸਾਹਿਬ ਜੀ ਦਾ ਸਲੋਕ ਆਪਾਂ ਬਹੁਤ ਵਾਰੀ ਪੜ੍ਹਦੇ ਹਾਂ, ਕਬੀਰ ਮਨ ਜਾਣ ਸਭ ਬਾਤ, ਜਾਨਤ ਹੀ ਔਗਨ ਕਰੇ, ਕਾਹੇ ਕੀ ਕੁਛ ਲਾਤ, ਹਾਥ ਦੀਪ ਕੂਏ ਪਰੇ। ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਆ ਕਿਸੇ ਬੰਦੇ ਨੂੰ ਪੁੱਛ ਕੇ ਵੇਖੋ ਤੈਨੂੰ ਪਤਾ ਹੈ, ਕਹਿੰਦਾ ਪਤਾ ਹੈ, ਤੇ ਫਿਰ ਪੁੱਛੋ ਤੂੰ ਗਲਤੀ ਕਿਉਂ ਕੀਤੀ, ਤੇ ਆਪਾਂ ਇਹ ਵੀ ਕਹਿ ਦਿੰਦੇ ਹਾਂ ਤੂੰ ਜਾਣ ਬੁੱਝ ਕੇ ਇਹ ਗਲਤੀ ਕੀਤੀ ਹੈ। ਆਮ ਬੰਦਾ ਜਿਹਨੂੰ ਨਹੀਂ ਪਤਾ ਗਲਤੀ ਹੋ ਜਾਵੇ, ਲੋਕ ਉਸ ਨਾਲ ਹਮਦਰਦੀ ਕਰਦੇ ਨੇ। ਵੇਖੋ ਭਗਤ ਜੀ ਨੇ ਦੀਵੇ ਦੀ ਉਦਾਹਰਣ ਦਿੱਤੀ, ਦੀਵਾ ਹੱਥ ਵਿੱਚ ਹੋਵੇ ਬਲਦਾ, ਚਾਨਣ ਵੀ ਹੋਵੇ ਤੇ ਬੰਦਾ ਖੂਹ ਵਿੱਚ ਡਿੱਗ ਪਵੇ, ਕੋਈ ਹਮਦਰਦੀ ਨਹੀਂ ਕਰਦਾ, ਉਹ ਕਹਿੰਦਾ ਵੀ ਤੂੰ ਜਾਣ ਕੇ ਡਿੱਗਾ, ਕਿਉਂਕਿ ਤੂੰ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਖੂਹ ਨਜ਼ਰ ਨਹੀਂ ਆਇਆ ਕਿਉਂਕਿ ਦੀਵਾ ਤੇਰੇ ਕੋਲ ਸੀ। ਇੱਕ ਬੰਦਾ ਹਨੇਰੇ ਵਿੱਚ ਖੂਹ ਵਿੱਚ ਡਿੱਗ ਪਵੇ ਤੇ ਲੋਕ ਉਸ ਨਾਲ ਹਮਦਰਦੀ ਕਰਦੇ ਨੇ, ਵਿਚਾਰੇ ਨੂੰ ਪਤਾ ਨਹੀਂ ਲੱਗਾ। ਅੱਜ ਵੀ ਤੁਸੀਂ ਵੇਖ ਲਓ, ਆਮ ਬੰਦਾ ਜਿਹਨੂੰ ਕਿਸੇ ਗੱਲ ਦਾ ਗਿਆਨ ਨਾ ਹੋਵੇ ਗਲਤੀ ਕਰ ਜਾਵੇ, ਲੋਕ ਹਮਦਰਦੀ ਕਰਦੇ ਨੇ, ਮੁਆਫ ਵੀ ਕੀਤਾ ਜਾਂਦਾ ਹੈ। ਪਰ ਜਿਹੜਾ ਬੰਦਾ ਸਭ ਕੁਝ ਜਾਣਦਾ ਹੋਵੇ ਤੇ ਫਿਰ ਗਲਤੀ ਕਰੇ, ਉਸ ਨਾਲ ਕੋਈ ਹਮਦਰਦੀ ਨਹੀਂ ਕਰਦਾ ਤੇ ਬਾਰ ਬਾਰ ਇਹ ਗੱਲ ਕਹੀ ਜਾਂਦੀ, ਤੈਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ, ਤੂੰ ਬਖਸ਼ਣ ਯੋਗ ਹੈ ਹੀ ਨਹੀਂ। ਮੇਰੀ ਬੇਨਤੀ, ਪੜ੍ਹਨਾ ਮਾੜਾ ਨਹੀਂ, ਵਿਚਾਰਨਾ ਮਾੜਾ ਨਹੀਂ, ਪਰ ਗੱਲ ਇਹ ਧਿਆਨ ਵਿੱਚ ਰੱਖਣੀ ਕਿਹੜੀ, ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਿਉਂਕਿ ਮਹਾਰਾਜ ਨੇ ਕਹਿ ਦਿੱਤਾ, ਪੜ੍ਹਿਆ ਹੋਵੇ ਗੁਣਗਾਰ ਤਾਂ ਓਮੀ ਸਾਧਨਾ ਮਾਰੀਏ, ਜਿਹਾ ਘਾਲੇ ਘਾਲਣਾ ਤਵੇ ਉਹ ਨਾਉ ਪਚਾਰੀਐ, ਐਸੀ ਕਲਾ ਨਾ ਖੇਡੀਐ, ਜਿਤ ਦਰਗਾਹ ਗਿਆ ਹਾਰੀਐ, ਪੜ੍ਹਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹ ਚਲੇ ਸੋ ਅੱਗੇ ਮਾਰੀਐ। ਗੱਲ ਦੋਵਾਂ ਦੀ ਬਰਾਬਰ ਰੱਖੀ, ਕਿਉਂਕਿ ਪੜ੍ਹਿਆ ਗੁਨਾਹਗਾਰ ਹੈ ਤੇ ਇੱਕ ਅਨਪੜ੍ਹ ਬੰਦਾ ਇਹ ਨਾ ਘਬਰਾ ਕੇ ਉਹਨੂੰ ਵੇਖ ਕੇ ਘਬਰਾ ਜਾਵੇ ਵੀ ਮੇਰਾ ਕੀ ਬਣੇਗਾ। ਨਹੀਂ, ਅਨਪੜ੍ਹ ਆਪਣੇ ਜੀਵਨ ਦੇ ਅੰਦਰ ਔਗੁਣਾਂ ਤੋਂ ਬਚ ਰਿਹਾ ਹੈ ਤੇ ਉਹਨੂੰ ਮਾਰ ਨਹੀਂ ਪਵੇਗੀ, ਕਿਉਂਕਿ ਵਾਹਿਗੁਰੂ ਦੇ ਦਰ ਤੇ ਕਰਨੀ ਉੱਤੇ ਨਿਬੇੜਾ ਹੈ ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਪੜ੍ਹਨ ਨੂੰ ਵਿਚਾਰਨ ਨੂੰ ਧੰਦਾ ਨਾ ਬਣਾ। ਵੇਖੋ ਇੱਕੋ ਸ਼ਲੋਕ ਦੇ ਅੰਦਰ ਪਹਿਲਾਂ ਪੜ੍ਹੇ ਦੇ ਉੱਤੇ ਕਿੰਤੂ ਵੀ ਕੀਤਾ, ਇਸ ਵਾਸਤੇ ਕਿ ਤੂੰ ਪੜ੍ਹਾਈ ਕੀਤੀ ਹੈ, ਤੂੰ ਵਿਚਾਰਿਆ, ਤੂੰ ਪੜ੍ਹਿਆ, ਤੂੰ ਵਿਚਾਰਿਆ, ਪਰ ਤੂੰ ਕੇਵਲ ਇਹਨੂੰ ਧੰਦਾ ਬਣਾਇਆ ਜਿਸ ਕਾਰਨ ਕਰਕੇ ਤੇਰੇ ਅੰਦਰੋਂ ਤ੍ਰਿਸ਼ਨਾ ਦੇ ਵਿਕਾਰ, ਤ੍ਰਿਸ਼ਨਾ ਦੀ ਅੱਗ ਰੂਪੀ ਵਿਕਾਰ ਤੇਰੇ ਅੰਦਰੋਂ ਮੁੱਕਿਆ ਨਹੀਂ, ਉਹ ਤੇਰੇ ਅੰਦਰ ਉਸੇ ਤਰ੍ਹਾਂ ਹੀ ਹੈ।
ਹਉਮੈ ਵਿੱਚ ਸਭ ਪੜ ਥੱਕੇ ਦੂਜਾ ਭਾਏ ਖੁਆਰ।
ਹਉਮੈ ਵਿੱਚ ਹੀ ਲੋਕ ਪੜ੍ਹਾਈ ਕੀਤੀ ਜਾ ਰਹੇ ਨੇ। ਮਹਾਰਾਜ ਨੇ ਐਵੇਂ ਨਹੀਂ ਕਿਹਾ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਹੈ। ਹਉਮੈ ਦੇ ਵਿੱਚ ਹੀ ਪੜਿਆ ਤੇ ਸਾਰਾ ਜਗਤ ਪੜ੍ਹਾਈ ਕਰਨ ਦੇ ਬਾਵਜੂਦ ਵੀ ਖੱਜਲ ਖੁਆਰ ਹੋ ਰਿਹਾ, ਖੁਆਰੀ ਦਾ ਸਾਹਮਣਾ ਕਰ ਰਿਹਾ, ਜੀਵਨ ਦੇ ਅੰਦਰ ਖੁਆਰ ਹੋ ਰਿਹਾ ਹੈ।
ਸੋ ਪੜਿਆ ਸੋ ਪੰਡਤ ਬੀਨਾ ਗੁਰ ਸ਼ਬਦ ਕਰੇ ਵਿਚਾਰ।
ਉਹਨੂੰ ਪੜਿਆ ਆਖੋ, ਉਹਨੂੰ ਵਿਦਵਾਨ ਕਹੋ, ਪੰਡਿਤ ਤੋਂ ਭਾਵ ਵਿਦਵਾਨ, ਉਹ ਪੰਡਿਤ ਹੈ, ਉਹ ਪੜਿਆ ਹੈ ਤੇ ਬੀਨਾ ਤੋਂ ਭਾਵ ਹੈ ਸਿਆਣਾ, ਪੜਿਆ ਵੀ ਉਹ ਹੈ, ਪੰਡਿਤ ਵੀ ਉਹ ਹੈ, ਸਿਆਣਾ ਵੀ ਉਹ ਹੈ ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਇਉਂ ਕਹਿ ਲਈਏ ਕਿ ਆਪਾਂ ਸਾਰੇ ਰੋਜ਼ ਗੁਰੂ ਦੇ ਸ਼ਬਦ ਦੀ ਵਿਚਾਰ ਹੀ ਕਰਦੇ ਹਾਂ, ਗੁਰੂ ਦੇ ਸ਼ਬਦ ਨੂੰ ਵਿਚਾਰਦੇ ਹਾਂ, ਭਾਵੇਂ ਸੰਗਤ ਵਿੱਚ ਬਹਿ ਕੇ ਭਾਵੇਂ ਘਰਾਂ ਦੇ ਵਿੱਚ ਬਹਿ ਕੇ ਸੁਣਦੇ ਤਾਂ ਹੈਗੇ ਨਾ, ਵਿਚਾਰ ਤਾਂ ਕਰਦੇ ਹਨ। ਚਾਹੀਦਾ ਕੀ ਵੀ ਸ਼ਬਦ ਦੀ ਵਿਚਾਰਧਾਰਾ ਦੇ ਮੁਤਾਬਕ ਚੱਲ ਪਈਏ, ਜੋ ਸ਼ਬਦ ਕਹਿੰਦਾ ਉਹਨੂੰ ਆਪਣੇ ਜੀਵਨ ਦੇ ਅੰਦਰ ਕਮਾਉਣ ਵਾਲੇ ਪਾਸੇ ਤੁਰੀਏ। ਭਾਈ ਸਾਹਿਬ ਜੀ ਨੇ ਇਸੇ ਵਾਸਤੇ ਕਿਹਾ ਨਾ, ਪੁਸ਼ਤ ਪਥਕ ਤਹਿ ਮਾਰਗ ਨ ਧਾਰੇ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸਜਾਈਏ। ਪੁਸ਼ਤ ਹੈ ਵੈਦ, ਔਧ ਖਾਤ ਨ ਸੰਜਮ ਸੇ, ਕੈਸੇ ਮਿਟੇ ਰੋਗ, ਸੁਖ ਸਹਿਜਾ ਸਮਾਈਐ। ਪੁਸ਼ਤ ਸੁਹਾਗਨ ਹੈ ਕਰਮ ਦੁਹਾਗਨ ਕੇ, ਹਿਰਦੇ ਬੇਵਿਚਾਰ ਕਤ ਸੇਜਾ ਬੁਲਾਈਐ, ਗਾਏ ਸੁਨੇ ਆਖੇ ਮੇਚੇ। ਪਾਈਏ ਨਾ ਪਰਮ ਪਦ ਗੁਰ ਉਪਦੇਸ਼ ਗਹਿ, ਜੌਲੋ ਨਾ ਕਮਾਈਐ। ਤਿੰਨ ਉਦਾਹਰਣਾਂ ਦਿੱਤੀਆਂ, ਰਾਹ ਪੁੱਛੀ ਜਾਈਏ, ਰਾਹ ਤੇ ਤੁਰਾਂਗੇ ਨਹੀਂ ਤੇ ਮੰਜ਼ਿਲ ਤੇ ਕਿਵੇਂ ਪਹੁੰਚਾਂਗੇ। ਡਾਕਟਰ ਕੋਲੋਂ ਜਾ ਕੇ ਦਵਾਈ ਪੁੱਛੀ ਜਾਈਏ, ਡਾਕਟਰ ਰੋਗ ਪਹਿਚਾਣ ਕੇ ਦਵਾਈ ਦੇ ਦੇਵੇ, ਪਰ ਖਾਈਏ ਨਾ ਪਰਹੇਜ ਨਾ ਕਰੀਏ ਤੇ ਇਲਾਜ ਕਿਵੇਂ ਹੋਵੇਗਾ। ਸੁਹਾਗਣ ਨੂੰ ਪੁੱਛੀ ਜਾਵੇ ਦੁਹਾਗਣ ਕਿ ਮੈਨੂੰ ਕਿਵੇਂ ਆਪਣੇ ਸੁਹਾਗ ਦਾ ਪਿਆਰ ਪ੍ਰਾਪਤ ਹੋ ਸਕਦਾ ਹੈ, ਤੇ ਸੁਹਾਗਣ ਦੱਸ ਵੀ ਦੇਵੇ ਦੁਹਾਗਣ ਆਪਣੇ ਲੱਛਣ ਛੱਡੇ ਹੀ ਨਾ ਤੇ ਸੁਹਾਗ ਦਾ ਪਿਆਰ ਕਿਵੇਂ ਮਾਣ ਸਕਦੀ। ਭਾਈ ਸਾਹਿਬ ਕਹਿੰਦੇ ਨੇ ਗਾ ਲਓ, ਅੱਖਾਂ ਮੀਚ ਕੇ ਬੰਦ ਕਰਕੇ ਵਿਚਾਰ ਲਓ, ਪਰ ਜਦੋਂ ਤੱਕ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਾਂਗੇ, ਕਮਾਈ ਨਹੀਂ ਕਰਾਂਗੇ, ਜੀਵਨ ਵਿੱਚ ਬਦਲਾਅ ਨਹੀਂ ਆਵੇਗਾ। ਕਿਉਂਕਿ ਇਸ ਮਨ ਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ, ਖਲਨੀ ਧੋਤੀ ਵਰਗਾ ਹੋਇਆ ਪਿਆ ਕਾਲਾ ਸ਼ਾਹ, ਪਰ ਹਾਂ ਧੋਵ ਸਕਦਾ ਹੈ ਜੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਈਏ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਵਾ ਸ਼ਿਆਓ, ਖਲਨੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਨ ਪਾਓ, ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਗੁਰੂ ਦੀ ਕਿਰਪਾ, ਗੁਰੂ ਦੇ ਸ਼ਬਦ ਦੀ ਵਿਚਾਰ, ਬੇਸ਼ੱਕ ਆਪਣੇ ਆਪ ਵਿੱਚ ਕੋਈ ਪੰਡਿਤ ਬਣਿਆ ਫਿਰੇ ਜਾਂ ਪੜ੍ਹਿਆ ਲਿਖਿਆ ਆਪਣੇ ਆਪ ਨੂੰ ਕਹੀ ਜਾਵੇ ਜਾਂ ਸਿਆਣਾ ਕਹੀ ਜਾਵੇ, ਪਰ ਗੁਰੂ ਦੀ ਨਿਗਾਹ ਵਿੱਚ ਸਿਆਣਾ ਕੌਣ ਹੈ, ਪੰਡਿਤ ਕੌਣ ਹੈ, ਪੜ੍ਹਿਆ ਕੌਣ ਹੈ? ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਸਤਸੰਗਤ, ਗੋਸ਼ਟ ਕਰਨੀ ਮਾੜੀ ਗੱਲ ਨਹੀਂ, ਵਿਚਾਰ ਕਰਨੀ ਮਾੜੀ ਗੱਲ ਨਹੀਂ, ਪਰ ਇਹ ਗੱਲ ਯਾਦ ਰੱਖਣੀ, ਖਾਂਡ ਖਾਂਡ ਕਹੇ ਜੇਬਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹੇ ਸੀਤ ਨਾ ਵਿਨਾਸ਼ ਹੈ, ਚੰਦਨ ਚੰਦਨ ਕਹੇ ਪ੍ਰਗਟੇ ਨਾ ਸੁਬਾਸ ਬਾਸ, ਚੰਦ ਚੰਦ ਕਹੇ ਉਜਿਆਰੋ ਨਾ ਪ੍ਰਕਾਸ਼ ਹੈ, ਬੈਦ ਬੈਦ ਕਹੇ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹੇ ਕੋ ਦਰਬੇ ਨਾ ਬਿਲਾਸ ਹੈ, ਤੈਸੇ ਗਿਆਨ ਗੋਸ਼ਟ ਕਰਤ ਨ ਰਹਿਤ ਪਾਵੈ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼। ਇੱਥੇ ਮਹਾਰਾਜ ਕਹਿੰਦੇ ਨੇ ਕੌਣ ਪੜ੍ਹਿਆ, ਕੌਣ ਪੰਡਿਤ ਹੈ, ਕੌਣ ਸਿਆਣਾ ਹੈ? ਜਿਹੜਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ। ਮਹਾਰਾਜ ਨੇ ਇੱਕ ਜਗ੍ਹਾ ਬੜਾ ਸੁੰਦਰ ਕਥਨ ਕੀਤਾ, ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ, ਉੱਪਰ ਹੋਵੇ ਛਾਉ। ਜੇ ਦਰਖਤ ਦੀ ਜੜ ਹਰੀ ਭਰੀ ਹੈ, ਧਰਤੀ ਨਾਲ ਜੁੜੀ ਹੋਈ ਹੈ, ਤੇ ਉੱਪਰ ਛਾਂ ਹੋਵੇਗੀ, ਤੇ ਜੇ ਜੜ ਹੀ ਸੁੱਕੀ ਹੋਈ ਹੈ ਤੇ ਛਾਂ ਦੀ ਆਸ ਕਿੱਥੋਂ? ਜੇ ਸਾਧ ਸੰਗਤ ਮੂਲ ਨਾਲ ਜੁੜਿਆ ਹੋਇਆ ਹੈ, ਫਿਰ ਪੰਡਿਤ ਹੈ, ਫਿਰ ਸਿਆਣਾ ਹੈ, ਫਿਰ ਪੜ੍ਹਿਆ ਲਿਖਿਆ ਵੀ ਹੈ, ਤੇ ਜੇ ਮੂਲ ਨਾਲ ਟੁੱਟਾ ਹੋਇਆ ਹੈ, ਤੇ ਉਸ ਕੋਲੋਂ ਆਸ ਨਹੀਂ ਕੀਤੀ ਜਾ ਸਕਦੀ। ਸੁੱਕੇ ਦਰਖਤ ਦੇ ਨਾਲ ਉਹਨੂੰ ਤੁਲਨਾ ਦਿੱਤੀ। ਫਿਰ ਬੇਨਤੀ ਕਰਾਂ, ਸੋ ਪੜ੍ਹਿਆ ਸੋ ਪੰਡਿਤ ਬੀਨਾ, ਜਿਨੀ ਕਮਾਣਾ ਨਾਉ, ਪਹਿਲੋਂ ਦੇ ਜੜ ਅੰਦਰ ਜੰਮੈ, ਉੱਪਰ ਹੋਵੇ ਛਾਉ। ਪਹਿਲਾਂ ਧਰਤੀ ਦੇ ਅੰਦਰ ਦਰਖਤ ਦੀ ਜੜ ਲੱਗਦੀ ਏ, ਤੇ ਫਿਰ ਉੱਪਰ ਜਿਹੜਾ ਨਾ ਉਹ ਆਉਂਦਾ ਤੇ ਛਾਂ ਦਿੰਦਾ। ਤੇ ਜੇ ਜੜ ਹੀ ਸੁੱਕ ਜਾਵੇ, ਜੜ ਹੀ ਜਿਹੜੀ ਹੈ ਮੂਲ ਨਾਲ ਟੁੱਟੀ ਹੋਈ ਏ, ਤੇ ਫਿਰ ਪਿਆਰਿਓ ਉਹ ਕਿਸੇ ਨੂੰ ਛਾਂ ਦੇ ਕੇ ਸੁੱਖ ਨਹੀਂ ਦੇ ਸਕਦਾ। ਬਿਲਕੁਲ ਮਹਾਰਾਜ ਕਹਿੰਦੇ ਨੇ, ਪੜ੍ਹਨਾ ਯਾ ਪੰਡਤਾਈ ਪੁਨਾ, ਯਾ ਸਿਆਣਪ ਇਸ ਗੱਲ ਵਿੱਚ ਹੈ ਕਿ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ, ਫਿਰ ਪੜ੍ਹਿਆ ਹੈ, ਫਿਰ ਵਿਦਵਾਨ ਹੈ, ਤੇ ਫਿਰ ਸਿਆਣਾ ਹੈ।
ਅੰਦਰ ਖੋਜਾ ਤਤ ਲਹਿ, ਪਾਏ ਮੋਖ ਦੁਆਰ।
ਜਿਹੜਾ ਆਪਣੇ ਆਪ ਨੂੰ ਖੋਜਦਾ, ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਕਿਰਪਾ ਕੀਤੀ, ਦੂਜਿਆਂ ਦੀ ਖੋਜ ਨਾ ਕਰੋ। ਆ ਮੈਂ ਸਵੇਰੇ ਆ ਰਿਹਾ ਸੀ ਮੱਥਾ ਟੇਕਣ ਵਾਸਤੇ, ਭੈਣਾਂ ਚਾਰ ਪੰਜ ਪਿੱਛੇ ਬੈਠੀਆਂ ਹੋਈਆਂ, ਸੰਗਤ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ, ਗੁਰੂ ਕੇ ਕੀਰਤਨੀ ਕੀਰਤਨ ਕਰ ਰਹੇ ਨੇ, ਉਹ ਆਪਣੀਆਂ ਗੱਲਾਂ ਵਿੱਚ ਮਸਤ ਨੇ। ਮੈਂ ਬੇਨਤੀ ਕੀਤੀ ਕਿ ਲਾਹਾ ਲੈ ਲਓ, ਗੁਰੂ ਦੀ ਕਿਰਪਾ ਦੇ ਪਾਤਰ ਬਣੋ, ਕਿਉਂਕਿ ਇਹੋ ਹੀ ਤਾਂ ਜਗ੍ਹਾ ਹੈ ਜਿੱਥੇ ਆ ਕੇ ਅਸੀਂ ਕਹਿਣਾ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਹੈ। ਇਹੋ ਹੀ ਤਾਂ ਥਾਂ ਹੈ, ਤੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜਾ ਅੰਦਰ ਖੋਜਦਾ ਹੈ, ਤਤ ਨਾਲ ਆਪਣਾ ਸੰਬੰਧ ਜੋੜਦਾ, ਪਾਏ ਮੋਖ ਦੁਆਰ। ਮੋਖ ਦੁਆਰ ਤੋਂ ਭਾਵ ਬੰਧਨਾਂ ਤੋਂ ਖਲਾਸੀ, ਬੰਧਨਾਂ ਤੋਂ ਖਲਾਸੀ ਦਾ ਦਰਵਾਜ਼ਾ ਮੋਖ ਦੁਆਰ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਉਹਨਾਂ ਨੂੰ ਮੁਕਤੀ ਦਾ ਦਰਵਾਜ਼ਾ ਲੱਭ ਜਾਂਦਾ ਹੈ, ਉਹਨਾਂ ਨੂੰ ਬੰਧਨਾਂ ਤੋਂ ਖਲਾਸੀ ਪ੍ਰਾਪਤ ਕਰਨ ਦਾ ਢੰਗ ਜਿਹੜਾ ਨਾ ਉਹ ਜੀਵਨ ਦੇ ਅੰਦਰ ਮਿਲ ਜਾਂਦਾ ਹੈ। ਕਿੰਨਾ ਨੂੰ ਜਿਹੜੇ ਆਪਣੇ ਅੰਦਰ ਨੂੰ ਖੋਜਦੇ ਨੇ। ਅੰਦਰ ਤੱਤ ਹੈ, ਕਿਉਂਕਿ ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਅੰਦਰ ਆਪਣੇ ਅੰਦਰ ਨੂੰ ਖੋਜਣਾ, ਤੇ ਆ ਜੋ ਕੁਝ ਆਪਾਂ ਕਰਦੇ ਹਾਂ, ਗੁਰਬਾਣੀ ਕੀਰਤਨ ਪਾਠ ਜਾਂ ਵਿਚਾਰ, ਇਹ ਅੰਦਰ ਨੂੰ ਖੋਜਣ ਵਾਸਤੇ ਹੈ ਨਾ, ਅੰਦਰ ਦੀ ਖੋਜ ਵਾਸਤੇ ਹੈ। ਬਾਕੀ ਤਾਂ ਆਪਾਂ ਜਿੰਨੇ ਘੰਟੇ ਕੰਮ ਕਰਦੇ ਹਾਂ ਬਾਹਰ, ਉਹ ਬਾਹਰ ਦੀ ਖੋਜ ਹੀ ਹੈ। ਅੰਦਰ ਦੀ ਖੋਜ ਕੇਵਲ ਗੁਰੂ ਦੇ ਸ਼ਬਦ ਨਾਲ ਜੁੜ ਕੇ ਸਾਨੂੰ ਪ੍ਰਾਪਤ ਹੋਵੇਗੀ। ਗੁਰੂ ਦੇ ਸ਼ਬਦ ਨੇ ਸਾਨੂੰ ਅੰਦਰ ਲੈ ਕੇ ਜਾਣਾ, ਕਿਉਂਕਿ ਰਾਜਾ ਸ਼ਿਵ ਨਾਭ ਨੂੰ ਮਹਾਰਾਜ ਨੇ ਕਿਹਾ ਸੀ, ਭੇਟਾ ਉਹ ਰੱਖੀ ਜਿਹੜੀ ਤੇਰੀ ਆਪਣੀ ਹੈ, ਨਾ ਚੋਰ ਬਣੀ ਤੇ ਨਾ ਚੋਰ ਬਣਾਵੀ। ਤੇ ਉਸ ਵੇਲੇ ਉਹਨੇ ਧਿਆਨ ਮਾਰਿਆ, ਤੇ ਜਦੋਂ ਸਭ ਕੁਝ ਵੇਖਿਆ, ਬਾਹਰੀ ਤੌਰ ਤੇ ਉਹਨੂੰ ਆਪਣਾ ਕੁਝ ਨਜ਼ਰ ਨਹੀਂ ਆਇਆ, ਤੇ ਮਹਾਰਾਜ ਕਹਿਣ ਲੱਗੇ, ਹੁਣ ਅੰਦਰ ਵੱਲ ਚੱਲ, ਅੰਦਰ ਵੱਲ। ਤੇ ਜਦੋਂ ਅੰਦਰ ਦੀ ਖੋਜ ਵਿੱਚ ਪਾ ਦਿੱਤਾ ਤੇ ਫਿਰ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਬਣ ਗਿਆ। ਗੁਰੂ ਸਾਨੂੰ ਕੇਵਲ ਬਾਹਰੀ ਖੋਜ ਵਾਲੇ ਪਾਸੇ ਨਹੀਂ ਲਾਂਦਾ, ਅੰਦਰ ਦੀ ਖੋਜ ਵੀ ਕਰਾਉਂਦਾ ਹੈ। ਤੇ ਮਹਾਰਾਜ ਕਿਰਪਾ ਕਰਦੇ ਨੇ, ਜਿਹੜੇ ਅੰਦਰ ਖੋਜਣ ਲੱਗ ਪੈਂਦੇ ਨੇ ਉਹਨਾਂ ਨੂੰ ਮੁਕਤੀ, ਬੰਧਨਾਂ ਤੋਂ ਖਲਾਸੀ ਪ੍ਰਾਪਤ ਹੋ ਜਾਂਦੀ ਹੈ।
ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ।
ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮਾਤਮਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਤੇ ਫਿਰ ਆਤਮਕ ਅਡੋਲਤਾ ਵਿੱਚ ਟਿਕ ਕੇ ਸਹਿਜ ਵਾਹਿਗੁਰੂ ਦੇ ਗੁਣਾਂ ਦੀ ਉਹ ਵਿਚਾਰ ਕਰਦੇ ਨੇ। ਗੁਣਾਂ ਦੇ ਖਜ਼ਾਨੇ ਨੂੰ ਪ੍ਰਾਪਤ ਕਰਨ ਤੋਂ ਭਾਵ ਕੀ ਹੈ, ਉਹਨੂੰ ਲੱਭਣ ਤੋਂ ਭਾਵ ਕੀ ਹੈ, ਉਸ ਦੀਆਂ ਸਿਫਤਾਂ ਕਰਨੀਆਂ, ਉਸ ਦੀਆਂ ਵਡਿਆਈਆਂ ਕਰਨੀਆਂ, ਉਸ ਦੇ ਗੁਣ ਗਾਣੇ। ਤੇ ਮਹਾਰਾਜ ਕਿਰਪਾ ਕਰਦੇ ਨੇ ਜਿਨ੍ਹਾਂ ਨੂੰ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੁਆਰਾ, ਉਹ ਫਿਰ ਕੀ ਕਰਦੇ ਨੇ, ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦੇ ਨੇ ਸਿਮਰਨ ਵਿੱਚ ਲੱਗ ਕੇ।
ਧੰਨ ਵਾਪਾਰੀ ਨਾਨਕ ਜਿਸ ਗੁਰਮੁਖ ਨਾਮ ਆਧਾਰ।
ਜਿਸ ਮਨੁੱਖ ਨੇ ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਨਾਮ ਨੂੰ ਆਧਾਰ ਬਣਾ ਰਿਹਾ, ਮਹਾਰਾਜ ਆਖਦੇ ਨੇ ਉਹ ਵਪਾਰੀ ਧੰਨਤਾ ਦੇ ਯੋਗ ਹੈ। ਉਹਨੂੰ ਕਹਿਣਾ ਚਾਹੀਦਾ ਧੰਨ 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 ਜਾਣ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਕਿੰਨੇ ਸਾਲ ਲੰਘ ਗਏ ਨੇ, ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਰ ਸਿੰਘ ਜੀ ਨੂੰ ਇਸ ਦੁਨੀਆਂ ਦੇ ਵਿੱਚੋਂ ਗਿਆ, ਪਰ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ। ਕਿਉਂ, ਮੈਂ ਪਿੱਛੇ ਵੀ ਬੇਨਤੀ ਕੀਤੀ ਸੀ ਕਿ ਉਹਨਾਂ ਦਾ ਕਿਸੇ ਧੜੇ ਨਾਲ, ਜਥੇਬੰਦੀ ਨਾਲ ਸੰਬੰਧ ਨਹੀਂ, ਉਹਨਾਂ ਦੇ ਅੰਦਰ ਕੇਵਲ ਤੇ ਕੇਵਲ ਗੁਰੂ ਕਾ ਪਿਆਰ ਜਾਗਿਆ। ਗੁਰੂ ਦੇ ਪਿਆਰ ਨੂੰ ਉਹਨਾਂ ਨੇ ਮੁੱਖ ਰੱਖਿਆ ਤੇ ਅੱਜ ਵੀ ਉਹਨਾਂ ਵਪਾਰੀਆਂ ਨੂੰ ਜਿਨ੍ਹਾਂ ਨੇ ਸੱਚ ਦਾ ਵੰਜ ਕੀਤਾ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਕਮਾਇਆ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭ ਹੈ ਖੇਬ ਤੁਮਾਰੀ, ਵਣਜ ਕਰੋ ਵਣਜਾਰਿਓ ਵੱਖਰ ਉਹ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਉ ਸੁਜਾਨ ਹੈ ਲੈਸੀ ਵਸਤ ਸੰਭਾਲ। ਜਿਨ੍ਹਾਂ ਨੇ ਐਸਾ ਵਣਜ ਆਪਣੇ ਜੀਵਨ ਦੇ ਅੰਦਰ ਕੀਤਾ, ਅੱਜ ਵੀ ਪੰਥ ਉਹਨਾਂ ਨੂੰ ਯਾਦ ਕਰਦਾ, ਗੁਰੂ ਸਵਾਰੇ ਉਹਨਾਂ ਨੂੰ ਯਾਦ ਕਰਦੇ ਨੇ, ਮਹਾਰਾਜ ਕਿਰਪਾ ਕਰਦੇ ਨੇ, ਉਹ ਵਪਾਰੀ ਧੰਨਤਾ ਦੇ ਯੋਗ ਹੈ, ਧੰਨ ਕਹਿਣ ਦੇ ਯੋਗ ਹੈ, ਸਲਾਉਣ ਦੇ ਯੋਗ ਹੈ, ਜਿਨ੍ਹੇ ਗੁਰੂ ਦੇ ਸਨਮੁਖ ਹੋ ਕੇ ਨਾਮ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੈ।
ਮਹੱਲਾ ਤੀਜਾ ਵਿਨ ਮਨ ਮਾਰੇ ਕੋਈ ਨਾ ਸਿਜਾਈ, ਵੇਖੋ ਕੋ ਲਿਵ ਲਾਏ।
ਕੋਈ ਸੁਰਤੀ ਜੋੜ ਕੇ ਲਿਵ ਲਾ ਕੇ ਇਹ ਗੱਲ ਸਮਝਣ ਦਾ ਯਤਨ ਕਰੇ ਕਿ ਮਨ ਨੂੰ ਮਾਰਿਆਂ ਤੋਂ ਬਗੈਰ ਕਿਸੇ ਨੇ ਜੀਵਨ ਦੇ ਅੰਦਰ ਸਫਲਤਾ, ਸਿੱਜੀ ਤੋਂ ਭਾਵ ਕਾਮਯਾਬੀ ਪ੍ਰਾਪਤ ਨਹੀਂ ਕੀਤੀ। ਤੇ ਕਬੀਰ ਸਾਹਿਬ ਜੀ ਨੇ ਵੀ ਕਹਿ ਦਿੱਤਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਓ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਜਿੰਨੀ ਬੰਦੇ ਦੀ ਵਾਹ ਮਨ ਨਾਲ ਪੈਂਦੀ ਹੈ, ਇੰਨੀ ਕਿਸੇ ਹੋਰ ਚੀਜ਼ ਦੇ ਨਾਲ ਨਹੀਂ। ਜਿੰਨਾ ਮਰਜ਼ੀ ਨੇੜੇ ਦਾ ਰਿਸ਼ਤੇਦਾਰ ਹੋਵੇ, ਸਭ ਤੋਂ ਨੇੜੇ ਦਾ ਰਿਸ਼ਤਾ ਔਰਤ ਦਾ ਹੈ ਨਾ, ਜਿਹਨੂੰ ਮਹਾਰਾਜ ਨੇ ਕਿਹਾ ਘਰ ਕੀ ਨਾਰ ਬਹੁਤ ਇਤਜਾਸਿਓ ਸਦਾ ਰਹਿਤ ਸੰਗ ਲਾਗੀ। ਉਹਨਾਂ ਵਾਸਤਾ ਉਸ ਨਾਲ ਵੀ ਨਹੀਂ ਪੈਂਦਾ ਜਿੰਨਾ ਮਨ ਨਾਲ ਬੰਦੇ ਦਾ ਵਾਹ ਪੈਂਦਾ। ਪਲ ਪਲ ਘੜੀ ਘੜੀ ਮਨ ਨਾਲ ਵਾਹ ਪੈਂਦਾ। ਤੇ ਮਹਾਰਾਜ ਕਹਿੰਦੇ ਨੇ ਜਿਹਨੇ ਮਨ ਨੂੰ ਸਾਧ ਲਿਆ ਉਹਨੇ ਸਮਝ ਲਓ ਜੀਵਨ ਦੀ ਸਿੱਧੀ ਪ੍ਰਾਪਤ ਕਰ ਲਈ, ਸਫਲਤਾ ਪ੍ਰਾਪਤ ਕਰ ਲਈ। ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ए मन ले जो उन मन रहे तो तीन लोग की बातें कहे। फिर उस वाहिगुरु परमात्मा दी गल्ला करदा जेड़ा उन्मन अवस्था विच चौथे पद विच पहुंच जांदा है, संसार विच विचरदा है, पर गुरु दी कृपा नाल जैसे जल में कमल निरालम मुरगाई नशाने सुरत शब्द पव सागर तरिया नानक नाम वखाने वाली अवस्था बनाई रखदा है। फिर जगत विच रहिंदा है ते बाबे नानक ने इसे वास्ते आखिया मन जीता जग जीत। बहुत सारे लोग संसार ते जेतू हो गए, बड़े बंदियां नू उन्होंने जितया, बड़े देशां नू जितया, पर मन नू नहीं जीत सके। जिस कारण करके सतगुरां ने पावन बारी दे अंदर कह दिता मूर्ख रावण क्या ले गया। मेरी बेनती, सतगुरु जी कृपा करदे ने मन नू मारिया तो बगैर कोई कामयाबी प्राप्त नहीं कर सकता। बेशक ये गल लिव ला के सुरती जोड़ के विचारन दा यतन करो, जिन्ना चिर मन काबू विच नहीं, मन कंट्रोल विच नहीं, उन्ना चिर जीवन दी कामयाबी नहीं।
पेख तारी तीरथी भाव थके ना एहो मन मारिया जाए।
वखावा करन वाले लोग तीर्थां ते चले गए, कई पेखां दे लोग तीर्थां ते चले गए मन मारन वास्ते, पन मन मरिया नहीं। तीर्थ जाऊं ता हौ हौ करते, पंडित पूछो तो माया राते। क्योंकि नामन चले तीर्थी मन खोटे तन चोर, एक पा लथी नातिया दो पा चढ़े और, बारो तोती तुम्बड़ी अंदर विस निकोर, साध परे अननातिया चोर से चोरा चोर। महाराज कहंदे ने बहुत सारे भेखां दे लोग भेख धारण करके तीर्थां ते चले गए, कांदे वास्ते के मन नू मारना है, पर मन उथे भी जाके मरिया नहीं।
गुरमुख एहो मन जीवत मरा सच रह लिव लाए।
जेड़ा गुरु दे सनमुख होण वाला है गुरु दी गल मन के जिउंदा मर जांदा है, ते सच्चे विच हर वेले सुरती जोड़ी रखदा है। जिउंदा मरन तो भाव की है, सतगुरां दे पावन बचन पढ़िए, अखी बाजो वेखना विन करना सुनना, पैरां बाजो चलना विन हत्था करना, जीबे बाजो बोलना यों जीवत मरना। अखां नाल पराया रूप नहीं तकना, कन्ना नाल पराई निंदिया नहीं सुननी, पैरां नाल माड़े पासे नहीं जाना, हत्था नाल किसे दा माड़ा नहीं करना, किसे दा नुकसान नहीं करना, जीब नाल किसे दी निंदिया नहीं करनी, ए है जीवत मरना। नानक हुक्म पछाण कै तो खसमे मिलना। इत्थे महाराज कृपा करदे ने जिहड़े वाहिगुरु परमात्मा दी कृपा दे पात्र बन के गुरु दे सन्मुख हो जांदे हन, जिउंदे ही अपने मन नूं जिहड़ा ना अपने बस विच कर लैंदे ने, ते सच्चे दे नाल हर वेले लिव लाई रखदे ने।
नानक इस मन की मल इउं उतरा होमै शब्द जलाए।
होमे नूं गुरु दे शब्द नाल साड़ दिता जावे ते गुरु अमरदास पातशाह जी कृपा करदे ने इस मन दी जिहड़ी मैल है ना ओह उतर जांदी। मन जिहड़ा है ना पवित्र हो जांदा है कदों, जदों सात संगत महाराज कहंदे ने गुरु दे शब्द नाल होमे नूं साड़ दिता जावे, मैं मुका दिती जावे। क्योंकि ब्रह्म ज्ञानी निर्मल ते निर्मला जैसे मैल ना लागे जला। इत्थे महाराज कृपा करदे ने गुरु दे शब्द नाल जिन्हां ने होमे नूं साड़ दिता, मैं मुका दिती, ते आख दिता कबीरा कबीर मेरा मुझ मैं किश नहीं, जो किश है सो तेरा तुझको सौंपते क्या लागे मेरा। कबीर तू करता तू हुआ, मुझ में रहा ना हूं, जब आपा पर का मिट गया जत देखूं तत तू। फिर उन्हां दा मन निर्मल हो जांदा है जिहड़े गुरु दे शब्द नाल होमे दी मैल नूं साड़ देंदे हन।
पौड़ी हर हर संत मिलो मेरे भाई, हर नाम दृढ़ावहो एक किनका।
गुरु रामदास पातशाह जी प्रभु प्यारियां दे कोल अरदास करदे ने, त्याखदे ने भाई ਮੇਰੇ ਉੱਤੇ ਵੀ ਕਿਰਪਾ ਕਰੋ, ਮੈਨੂੰ ਇੱਕ ਕਿਨਕਾ ਮਾਤਰ ਜਿਹੜਾ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਨਾ, ਉਹ ਅੰਦਰ ਦ੍ਰਿੜ ਕਰਾ ਦਿਓ। ਸਾਧ ਸੰਗਤ ਜਪੀ ਜਾਣਾ ਘੰਟਿਆਂ ਬੱਧੀ ਹੋਰ ਗੱਲ ਹੈ, ਅੰਦਰ ਦ੍ਰਿੜ ਕਰਨਾ ਹੋਰ ਗੱਲ ਹੈ। ਫਿਰ ਬੇਨਤੀ ਕਰਾਂ, ਜਪਣਾ ਮਾੜਾ ਨਹੀਂ, ਪਰ ਮਹਾਰਾਜ ਆਖਦੇ ਨੇ ਹਰ ਹਰ ਕਰੈਂ ਨਿਤ ਕਪਟ ਕਮਾਵੈਂ ਹਿਰਦਾ ਸ਼ੁੱਧ ਨਾ ਹੋਈ। ਜਪਣ ਤੇ ਕੋਈ ਕਿੰਤੂ ਨਹੀਂ, ਪਰ ਜਪਦਿਆਂ ਜਪਦਿਆਂ ਅੰਦਰ ਵੀ ਦ੍ਰਿੜ ਹੋ ਜਾਵੇ। ਕਿਵੇਂ? ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ, ਹਰ ਭਵਜਲ ਪਾਰ ਉਤਾਰੀ। ਹਰ ਪੜ, ਹਰ ਲਿਖ, ਹਰ ਜਪ, ਹਰ ਗਾਓ, ਹਰ ਭਵਜਲ ਪਾਰ ਉਤਾਰੀ, ਇਹ ਹੈ ਦ੍ਰਿੜਤਾ। ਜਪਣ ਵਿੱਚ ਵੀ ਆ ਜਾਵੇ, ਲਿਖਣ ਵਿੱਚ ਵੀ ਆ ਜਾਵੇ, ਪੜ੍ਹਨ ਵਿੱਚ ਵੀ ਆ ਜਾਵੇ ਤੇ ਗਾਉਣ ਵਿੱਚ ਵੀ ਆ ਜਾਵੇ, ਤੇ ਫਿਰ ਸੰਸਾਰ ਸਾਗਰ ਤੋਂ ਪਾਰ ਉਤਾਰਾ ਹੋ ਜਾਏਗਾ। ਤੇ ਮਹਾਰਾਜ ਕਿਰਪਾ ਕਰਦੇ ਨੇ, ਪ੍ਰਭੂ ਪਿਆਰਿਓ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਕਿਨਕਾ ਮਾਤਰ ਵਾਹਿਗੁਰੂ ਪਰਮਾਤਮਾ ਦਾ ਨਾਮ ਅੰਦਰ ਜਿਹੜਾ ਨਾ ਦ੍ਰਿੜ ਕਰਾ ਦਿਓ। ਕਿ ਸਤਿਗੁਰੂ ਨਾਮ ਨਿਧਾਨ ਦੜਾਇਆ ਚਿੰਤਾ ਸਗਲ ਬਿਨਾਸੀ, ਕਰ ਕਿਰਪਾ ਆਪਨੂੰ ਕਰ ਲੀਨਾ ਮਨ ਵਸਿਆ ਅਬਨਾਸੀ। ਗੁਰੂ ਨਾਮ ਦ੍ਰਿੜ ਕਰਾਉਂਦਾ ਹੈ ਤੇ ਗੁਰੂ ਸਵਾਰੀਆਂ ਦੀ ਸੰਗਤ ਵਿੱਚ ਅਰਦਾਸ ਕਰਦੇ ਆਪਾਂ, ਅਰਦਾਸ ਵਿੱਚ ਇਹ ਮੰਗ ਹੁੰਦੀ ਹੈ, ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿੱਤ ਆਵੇ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਇੱਕ ਕਿਨਕਾ ਜਿਹੜਾ ਨਾ ਵਾਹਿਗੁਰੂ ਪਰਮਾਤਮਾ ਦਾ ਨਾਮ, ਪ੍ਰਭੂ ਪਿਆਰਿਓ ਮੈਨੂੰ ਮਿਲੋ ਤੇ ਮੈਨੂੰ ਦ੍ਰਿੜ ਕਰਾ ਦਿਓ।
ਹਰ ਹਰ ਸਿਗਾਰ ਬਣਾਵੋ ਹਰ ਜਾਨ, ਹਰ ਕਾਪੜ ਪਹਿਰੋ ਖੇਮ ਕਾ।
ਹੇ ਹਰੀ ਦੇ ਪਿਆਰਿਓ, ਸ਼ਿੰਗਾਰ ਕਰੋ, ਕੱਪੜੇ ਵੀ ਚੰਗੇ ਪਾਓ, ਪਰ ਕਿਹੜੇ? ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਸ਼ਿੰਗਾਰ ਕਰੋ, ਪਰ ਪ੍ਰਭੂ ਪਿਆਰਿਓ ਕਿਹੜਾ? ਵਾਹਿਗੁਰੂ ਦੇ ਨਾਮ ਦਾ। ਸ਼ਿੰਗਾਰ ਕਿਉਂ ਕਰਦੇ ਹਾਂ? ਸੁੰਦਰ ਬਣਨ ਵਾਸਤੇ, ਸੋਹਣੇ ਲੱਗੀਏ। ਸ਼ਿੰਗਾਰ ਕਰਨ ਦਾ ਇਹੋ ਹੀ ਸਾਨੂੰ ਇੱਕੋ ਲਾਭ ਹੈ ਨਾ, ਵੀ ਅਸੀਂ ਜਗਤ ਵਿੱਚ ਸੋਹਣੇ ਲੱਗੀਏ। ਪਰ ਮਹਾਰਾਜ ਕਿਰਪਾ ਕਰਦੇ ਨੇ, ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸ਼ਿੰਗਾਰ ਕਰਨਾ ਵਾਹਿਗੁਰੂ ਦੇ ਨਾਮ ਦਾ, ਕੱਪੜ ਪਾਉਣਾ ਹੈ। ਕੱਪੜਾ ਕਿਹੜਾ ਪਾਉਣਾ? ਖਿਮਾ ਦਾ, ਨਿਮਰਤਾ ਦਾ। ਇਹ ਜਿਹੜਾ ਨਾ ਅਸੀਂ ਕੱਪੜਾ ਪਾਉਣਾ, ਸਤਿਗੁਰੂ ਪ੍ਰੇਰਨਾ ਕਰ ਰਹੇ ਨੇ, ਪ੍ਰਭੂ ਪਿਆਰਿਓ ਸ਼ਿੰਗਾਰ ਕਰੋ ਵਾਹਿਗੁਰੂ ਦੇ ਨਾਮ ਵਾਲਾ, ਤੇ ਕੱਪੜਾ ਪਾਵੋ ਕਿਹੜਾ? ਨਿਮਰਤਾ ਵਾਲਾ ਆਪਣੇ ਜੀਵਨ ਦੇ ਅੰਦਰ।
ਐਸਾ ਸਿਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮ ਕਾ।
ਇਹ ਸ਼ਿੰਗਾਰ ਜਿਹੜਾ ਨਾ, ਨਾਮ ਜਪਣ ਵਾਲਾ ਤੇ ਖਿਮਾ ਨੂੰ ਧਾਰਨ ਕਰਨ ਵਾਲਾ, ਕੱਪੜਾ ਪਾਉਣ ਵਾਲਾ, ਇਹ ਰੱਬ ਨੂੰ ਬੜਾ ਪਿਆਰਾ ਲੱਗਦਾ, ਰੱਬ ਨੂੰ ਬੜਾ ਪਿਆਰਾ ਲੱਗਦਾ। ਤੇ ਰੱਬ ਨੂੰ ਪਿਆਰੇ ਲੱਗਦੇ ਨੇ ਕੌਣ? ਜਿਹੜੇ ਐਸਾ ਸ਼ਿੰਗਾਰ ਆਪਣੇ ਜੀਵਨ ਦੇ ਅੰਦਰ ਕਰਦੇ ਨੇ। ਭਰਤਾ ਕਹੇ ਸੋ ਮਾਨੀਏ, ਐਸਾ ਸ਼ਿੰਗਾਰ ਬਣਾਏ ਰੀ, ਦੂਜਾ ਭਾਉ ਵਿਸਾਰੀਏ, ਇਹ ਤੰਬੋਲਾ ਖਾਏ ਰੀ। ਮਹਾਰਾਜ ਕਿਰਪਾ ਕਰਦੇ ਨੇ, ਰੱਬ ਨੂੰ ਬੜਾ ਹੀ ਪਿਆਰਾ ਲੱਗਦਾ ਹੈ ਇਹੋ ਜਿਹਾ ਸ਼ਿੰਗਾਰ, ਇਹੋ ਜਿਹਾ ਕੱਪੜਾ, ਤੇ ਜਿਹੜੇ ਪਾਉਂਦੇ ਨੇ ਉਹ ਵੀ ਰੱਬ ਨੂੰ ਪਿਆਰੇ ਲੱਗਦੇ ਹਨ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟਾ ਇੱਕ ਪਲਕਾ।
ਦਿਨ ਰਾਤੀ ਜਿੱਥੇ ਸ਼ਬਦ ਆ ਜਾਵੇ ਉੱਥੇ ਹਰ ਸਮੇਂ ਹਰ ਵੇਲੇ ਦੀ ਗੱਲ ਆ ਜਾਵੇਗੀ। ਦਿਨ ਰਾਤ ਮਹਾਰਾਜ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਜਪੋ, ਸਾਰੇ ਕਿਲਵਿਕ ਪਾਪ ਦੂਰ ਹੋ ਜਾਣਗੇ। ਭਰੀਏ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਮਹਾਰਾਜ ਇੱਥੇ ਕਿਰਪਾ ਕਰਦੇ ਨੇ, ਵਾਹਿਗੁਰੂ ਪਰਮਾਤਮਾ ਦਾ ਨਾਮ ਹਮੇਸ਼ਾ ਜਪੋ, ਦਿਨ ਰਾਤ ਜਪੋ, ਉੱਠਦਿਆਂ ਬਹਿੰਦਿਆਂ ਜਪੋ, ਸਾਸ ਗਿਰਾਸ ਜਪੋ, ਫਿਰ ਕੀ ਹੋਵੇਗਾ? ਸਾਰੇ ਪਾਪਾਂ ਦੀ ਮੈਲ ਕੱਟੀ ਜਾਵੇਗੀ, ਦੂਰ ਹੋ ਜਾਵੇਗੀ।
ਹਰ ਹਰ ਦਇਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨ ਕਾ।
ਪਰ ਹਰੀ ਦਾ ਨਾਮ ਕੌਣ ਜਪੇਗਾ ਦਿਨ ਰਾਤ? ਸਾਧ ਸੰਗਤ ਪੰਜ ਕੁ ਮਿੰਟ ਜਪੀਏ ਤਾਂ ਬਾਸੀਆਂ ਆਉਣ ਲੱਗ ਪੈਂਦੀਆਂ ਨੇ, ਆਲਸ ਆਉਣ ਲੱਗ ਪੈਂਦਾ। ਵੇਖੋ ਘੰਟਿਆਂ ਬੱਧੀ ਹੋਰ ਗੱਲਾਂ ਕਰੀ ਜਾਈਏ ਕੋਈ ਪਰਵਾਹ ਨਹੀਂ, ਪਰ ਜਦੋਂ ਨਾਮ ਜਪਣ ਦੀ ਗੱਲ ਆਵੇਗੀ ਬਿਲਕੁਲ ਇਹ ਬਚਨ ਮਹਾਰਾਜ ਦੇ ਟੁੱਕ ਜਾਂਦੇ ਨੇ, ਚੰਗਿਆਈ ਆਲ ਕਰੇ ਬੁਰਿਆਈ ਹੋਏ ਸੇਰ, ਇਹ ਬਚਨ ਟੁੱਕ ਜਾਂਦੇ ਨੇ। ਤੇ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਿਨ੍ਹਾਂ ਉੱਤੇ ਦਿਆਲੂ ਵਾਹਿਗੁਰੂ ਦਇਆ ਕਰ ਦਿੰਦਾ ਉਹੀ ਹਰੀ ਵਾਹਿਗੁਰੂ ਦਾ ਨਾਮ ਜਪਦੇ ਨੇ। ਮੇਰੀ ਬੇਨਤੀ ਮੰਗਾਂ ਹੋਰ ਵੀ ਗੁਰੂ ਕੋਲੋਂ ਮੰਗੀਏ, ਕਿਉਂਕਿ ਡਿਮਾਂਡਾਂ ਆਪਾਂ ਸਤਿਗੁਰੂ ਅੱਗੇ ਰੱਖਣੀਆਂ ਹਨ। ਮੈਂ ਤਾਂ ਕਈ ਵਾਰੀ ਵੇਖਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਨਾ ਅਰਦਾਸੀਏ ਕੋਲੋਂ, ਨਾ ਸਿੰਘ ਸਾਹਿਬ ਕੋਲੋਂ, ਨਾ ਜਿਹੜੇ ਚੌਰ ਬਰਦਾਰ ਬੈਠੇ ਹੁੰਦੇ ਨੇ ਉਹਨਾਂ ਕੋਲੋਂ ਅਰਦਾਸ ਕਰਾਉਂਦੇ ਨੇ, ਅਤੇ ਡਾਇਰੈਕਟ ਹੀ ਗੱਲਾਂ ਕਰਦੇ ਨੇ, ਦੇ ਤੇਰੇ ਕੋਲੋਂ ਹੀ ਲੈਣਾ, ਕਿੱਥੋਂ ਜਾਈਏ ਮੰਗੀਏ, ਕਿੱਥੋਂ ਮੰਗੀਏ ਜਾ ਕੇ, ਕਿਸੇ ਕੋਲੋਂ ਅਰਦਾਸ ਨਹੀਂ ਕਰਾਉਂਦੇ। ਅਤੇ ਖੁੱਲ੍ਹੇ ਸ਼ਬਦ ਉਹਨਾਂ ਦੀ ਕੋਈ ਬਣਤਰ ਵੀ ਕੋਈ ਇੰਨੀ ਚੰਗੀ ਨਹੀਂ ਹੁੰਦੀ ਵੀ ਆਪਾਂ ਕਹੀਏ ਵੀ ਬਹੁਤ ਉਹਨਾਂ ਨੇ ਕੋਈ ਲਿਫਾਫੇਦਾਰ ਅੱਖਰ ਵਰਤਦੇ ਨੇ, ਨਹੀਂ, ਬਸ ਸਿੱਧਾ ਹੀ ਕਹਿੰਦੇ ਨੇ ਦੇ ਤੇਰੇ ਕੋਲ ਆਏ ਹਾਂ, ਕਿੱਥੋਂ ਜਾ ਕੇ ਮੰਗੀਏ, ਤੇਰੇ ਕੋਲ ਹੀ ਮੰਗਣਾ। ਮੇਰੀ ਬੇਨਤੀ ਹਰ ਡਿਮਾਂਡ ਅਸੀਂ ਗੁਰੂ ਕੋਲ ਹੀ ਰੱਖਣੀ। ਪਰ ਜਿੱਥੇ ਸਾਰਾ ਦਿਨ ਧੀਆਂ ਪੁੱਤਰਾਂ ਵਾਸਤੇ ਜਾਂ ਆਪਣੇ ਵਾਸਤੇ ਦੁਨਿਆਵੀ ਤੌਰ 'ਤੇ ਮੰਗਦੇ ਹਾਂ ਉੱਥੇ ਮੰਗ ਲਿਆ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੰਗ ਲਿਆ ਕਰੀਏ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ। ਜਦੋਂ ਇਹ ਮੰਗ ਕਰਾਂਗੇ ਦਿਆਲੂ ਵਾਹਿਗੁਰੂ ਕਿਰਪਾ ਕਰੇਗਾ, ਨਾਮ ਦੀ ਦਾਤ ਪ੍ਰਾਪਤ ਹੋਵੇਗੀ। ਤੇ ਮਹਾਰਾਜ ਆਖਦੇ ਨੇ ਜਿਨ੍ਹਾਂ ਉੱਤੇ ਦਿਆਲੂ ਵਾਹਿਗੁਰੂ ਪਰਮਾਤਮਾ ਕਿਰਪਾ ਕਰ ਦਿੰਦਾ ਹੈ, ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਆਪਣੇ ਜੀਵਨ ਦੀ ਬਾਜੀ ਜਿੱਤ ਕੇ ਚਲੇ ਜਾਂਦੇ ਨੇ। ਜਿਨਕਾ ਤੋਂ ਭਾਵ ਜਿੱਤ ਕੇ ਚਲੇ ਜਾਂਦੇ ਨੇ ਉਹ ਜੀਵਨ ਦੀ ਬਾਜੀ ਹਾਰਦੇ ਨੇ। ਜਿਨ੍ਹਾਂ ਬਾਰੇ ਆਪਾਂ ਪੜ੍ਹਦੇ ਹਾਂ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ, ਸਮੁੱਚੇ ਸ਼ਬਦ ਦਾ ਭਾਵ ਅਰਥ ਇਹ ਹੈ ਪਿਆਰਿਓ, ਸਾਡਾ ਗਾਵਿਆ ਸਾਡਾ ਵਿਚਾਰਿਆ ਸਾਡਾ ਪੜ੍ਹਦਾ ਤਾਂ ਹੀ ਸਕਾਰਥਾ ਹੈ। ਜੇ ਅਸੀਂ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਰਾਹੀਂ ਪਹਿਲਾਂ ਵਸ ਵਿੱਚ ਕਰੀਏ ਤੇ ਫਿਰ ਗੁਰਮਤ ਨੂੰ ਕਮਾਈਏ, ਗੁਰੂ ਦੀ ਗੱਲ ਨੂੰ ਕਮਾਈਏ ਤੇ ਫਿਰ ਵਾਹਿਗੁਰੂ ਪਰਮਾਤਮਾ ਦਾ ਨਾਮ ਜਪੀਏ, ਤੇ ਫਿਰ ਇਹ ਬਚਨ ਜਿਹੜੇ ਨੇ ਨਾ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੇ ਸਾਡੇ ਜੀਵਨ ਵਿੱਚ ਵੀ ਟੁੱਕ ਜਾਣਗੇ। ਇੰਨੇ ਕੁ ਬਚਨ ਇਸ ਸ਼ਬਦ ਦੇ ਆਧਾਰ ਤੇ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਾਂ ਨੂੰ ਸੰਕੋਚਦਾ ਹਾਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਤੇ ਨਾਲ ਹੀ ਸਮਾਪਤੀ ਹੈ ਜੀ।
ਹਰ ਹਰ ਨਾਮ ਬੋਲੋ ਦਿਨ ਰਾਤੀ,
ਸਭ ਕਿਲ ਵਿਖ ਕਾਟੈ ਇੱਕ ਪਲਕਾ, ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨਕਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।